ਗੁਰਸਿੱਖੀ ਦੀ ਰਹਿਤ ਮਰਯਾਦਾ ਆਮ ਨਾਲੋਂ ਵੱਖਰੀ ਹੈ। ਗੁਰ ਦੀਖਿਆ ਸੁਣ ਮਨ ਪਿੰਨੇ, ਜਿਹੜੇ ਗੁਰੂ ਦੇ ਸਿੱਖ ਨੇ, ਗੁਰੂ ਦੀ ਦੀਖਿਆ ਨੂੰ ਸੁਣ ਕੇ, ਗੁਰੂ ਦੇ ਬਖਸ਼ੇ ਨਾਮ ਨੂੰ ਸੁਣ ਕੇ ਉਹਨਾਂ ਦਾ ਮਨ ਭਿੱਜ ਜਾਂਦਾ ਹੈ, ਪ੍ਰਭੂ ਦੇ ਪਿਆਰ ਦੇ ਵਿੱਚ ਸਰਸ਼ਾਰ ਹੋ ਜਾਂਦਾ ਹੈ।
ਸਲੋਕ ਮਹੱਲਾ ਤੀਜਾ। ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਓ।
ਲਓ ਹੁਣ ਇਹ ਅੱਗੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਸਲੋਕ ਆ ਰਿਹਾ ਹੈ। ਇਹ ਵੀ ਜਿਹੜੇ ਗੁਰੂ ਘਰ ਦੇ ਕੋਈ ਵਿਰੋਧੀ ਸਨ, ਜਿਨ੍ਹਾਂ ਨੇ ਸਤਿਗੁਰੂ ਜਿਨ੍ਹਾਂ ਦੇ ਉੱਤੇ ਸਤਿਗੁਰੂ ਨੇ ਮਹਾਨ ਪਰਉਪਕਾਰ ਕੀਤੇ, ਜਿਵੇਂ ਗੋਂਦੇ ਦਾ ਪਰਿਵਾਰ ਸੀ ਅਤੇ ਬਾਅਦ ਵਿੱਚ ਉਹ ਗੁਰੂ ਘਰ ਦੇ ਨਿੰਦਕ ਬਣ ਗਏ, ਗੁਰੂ ਘਰ ਦੇ ਵਿਰੋਧੀ ਹੋ ਗਏ ਸਨ, ਉਹਨਾਂ ਦੇ ਪ੍ਰਥਾਈ ਹੀ ਸਤਿਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ। ਜਿਨ ਗੁਰ ਗੋਪਿਆ ਆਪਣਾ, ਭਾਈ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ ਹੈ, ਭਾਵ ਗੁਰੂ ਨੂੰ ਆਲੋਪ ਕੀਤਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਵੀ ਆਲੋਪ ਕੀਤਾ ਹੈ, ਤਿਸ ਠੌਰ ਨਾ ਠਾਓ, ਉਹਨਾਂ ਨੂੰ ਨਾ ਫਿਰ ਇੱਥੇ ਟਿਕਾਣਾ ਮਿਲਦਾ, ਨਾ ਹੀ ਰੱਬ ਦੀ ਦਰਗਾਹ ਦੇ ਵਿੱਚ ਕੋਈ ਮੁਕਾਮ ਹਾਸਲ ਹੁੰਦਾ ਹੈ।
ਪਲਤ ਪਲਤ ਦੋ ਬਹਿ ਗਏ ਦਰਗਹਿ ਨਾਹੀ ਥਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰੂ ਦੇ ਕੋਲੋਂ ਵੀ ਆਪਣੀ ਗੱਲ ਨੂੰ ਲੁਕਾਉਂਦੇ ਨੇ ਨਾ, ਗੁਰੂ ਦੇ ਕੋਲੇ ਵੀ ਸੱਚ ਨਹੀਂ ਦੱਸਦੇ, ਹਲਤ ਪਲ ਦੋਵੇਂ ਗਏ, ਫਿਰ ਉਹਨਾਂ ਦਾ ਲੋਕ ਵੀ ਅਤੇ ਪਰਲੋਕ ਦੋਵੇਂ ਚਲੇ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਦਰਗਾਹ ਨਾਹੀਂ ਥਾਓ, ਅਤੇ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਕੋਈ ਟਿਕਾਣਾ ਨਹੀਂ ਮਿਲ ਸਕਦਾ। ਜਿਹੜੇ ਆਪਣੇ ਗੁਰੂ ਦੇ ਕੋਲੇ ਵੀ ਗੱਲ ਛਪਾਉਂਦੇ ਨੇ ਅਤੇ ਆਪਣੇ ਗੁਰੂ ਦੇ ਪਰਉਪਕਾਰਾਂ ਨੂੰ ਭੁੱਲ ਜਾਂਦੇ ਨੇ, ਅਤੇ ਫਿਰ ਉਹਨਾਂ ਦਾ ਲੋਕ ਅਤੇ ਪਰਲੋਕ ਦੋਵੇਂ ਚਲੇ ਜਾਂਦੇ ਨੇ, ਤੇ ਨਾਲ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਕਦੇ ਥਾਂ ਨਹੀਂ ਨਸੀਬ ਹੁੰਦਾ।
ਉਹ ਵੇਲਾ ਹੱਥ ਨਾ ਆਵੇ ਫਿਰ ਸਤਿਗੁਰ ਲੱਗਹਿ ਪਾਏ।
ਲੋ ਹਜ਼ੂਰ ਕਹਿੰਦੇ ਨੇ, ਭਾਈ ਉਹ ਜਿਹੜਾ ਬਖਸ਼ਾਉਣ ਦਾ ਵੇਲਾ ਵੀ ਫਿਰ ਉਹਨਾਂ ਨੂੰ ਹੱਥ ਵਿੱਚ ਨਹੀਂ ਆਉਂਦਾ, ਫਿਰ ਸਤਿਗੁਰ ਲੱਗਹਿ ਪਾਏ ਵੀ ਉਹ ਮੁੜ ਕੇ ਆ ਕੇ ਸਤਿਗੁਰੂ ਦੇ ਚਰਨੇ ਹੀ ਲੱਗ ਜਾਣ, ਵੀ ਚਲੋ ਆਪਣੀ ਭੁੱਲ ਬਖਸ਼ਾ ਲੈਣ। ਸਤਿਗੁਰੂ ਤਾਂ ਦਿਆਲੂ ਕਿਰਪਾਲੂ ਨੇ, ਸਤਿਗੁਰੂ ਸਦਾ ਦਿਆਲ ਹੈ, ਭਾਈ ਬਿਨ ਭਾਗਾਂ ਕਿਹਾ ਪਾਈਐ। ਇੱਕ ਨਜ਼ਰ ਕਰ ਵੇਖਿਆ ਸਭ ਉੱਪਰ ਜਿਹਾ ਪਾਓ ਤਿਹਾ ਫਲ ਪਾਈਐ। ਜਿਵੇਂ ਉਹ ਗੋਂਦੇ ਦਾ ਪੁੱਤਰ ਸੀ ਮਰਵਾਹਾ ਖੱਤਰੀ, ਉਹ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ, ਉੱਧਰ ਤਾਂ ਔਖਾ ਹੋ ਕੇ, ਕੰਵਲਾ ਹੋ ਕੇ, ਸ਼ੁਦਾਈ ਹੋ ਕੇ ਮਰ ਗਿਆ, ਪਰ ਸਤਿਗੁਰੂ ਦੇ ਕੋਲੋਂ ਆ ਕੇ ਬਖਸ਼ਾ ਨਹੀਂ ਸਕਿਆ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਵੇਲਾ ਉਹਨਾਂ ਦੇ ਮੁੜ ਕੇ ਹੱਥ ਨਹੀਂ ਆਉਂਦਾ, ਤੇ ਨਾ ਹੀ ਮੁੜ ਕੇ ਆ ਕੇ ਸਤਿਗੁਰੂ ਦੇ ਚਰਨ ਹੀ ਲੱਗ ਸਕਦੇ ਹਨ।
ਸਤਿਗੁਰੂ ਕੀ ਗਣਤਾ ਘੁੱਸੀ ਹੈ ਦੁੱਖੇ ਦੁੱਖ ਵਿਹਾਏ।
ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਸਤਿਗੁਰੂ ਦੇ ਨਾਲ ਕੋਈ ਸ਼ਰੀਕੇ ਵਾਲੀ ਗਿਣਤੀ ਮਿਣਤੀ ਹਿਸਾਬ ਕਰਦਾ ਹੈ, ਘੁੱਸੀ ਹੈ, ਬਈ ਉਹ ਤੇ ਖੁਆਰ ਹੁੰਦਾ ਹੈ ਜਿਹੜਾ ਸਤਿਗੁਰੂ ਦੇ ਨਾਲ ਬਰਾਬਰੀ ਕਰੇ ਨਾ। ਕਿਉਂਕਿ ਜਿਹੜੇ ਗੋਂਦੇ ਦੇ ਪੁੱਤਰ ਸਨ, ਉਹ ਕਹਿੰਦੇ ਵੀ ਅਸੀਂ ਵੀ ਖੱਤਰੀ ਹਾਂ ਤੇ ਗੁਰੂ ਮਹਾਰਾਜ ਵੀ ਖੱਤਰੀ ਨੇ, ਅਸੀਂ ਚੌਧਰੀ ਹਾਂ, ਉਹ ਸਾਡੇ ਪਿੰਡ ਦੇ ਵਾਸੀ ਨੇ, ਇਸ ਲਈ ਉਹਨਾਂ ਨੂੰ ਸਾਨੂੰ ਜ਼ਰੂਰ ਕੁਛ ਨਾ ਕੁਛ ਗੁਰੂ ਦੀ ਕਾਰ ਭੇਟਾ ਵਿੱਚੋਂ ਹਿੱਸਾ ਦੇਣਾ ਹੀ ਚਾਹੀਦਾ ਹੈ। ਜਿਹੜਾ ਇਸ ਢੰਗ ਦੇ ਨਾਲ ਸਤਿਗੁਰੂ ਦੇ ਨਾਲ ਸ਼ਰੀਕੇਬਾਜ਼ੀ ਕਰਦਾ ਹੈ ਅਥਵਾ ਬਰਾਬਰੀ ਕਰਦਾ ਹੈ, ਤੇ ਉਹਨੂੰ ਕੁਸੀਆ ਦਾ ਅਰਥ ਵੀ ਖੁਆਰ ਹੋਣਾ ਪੈਂਦਾ ਹੈ, ਦੁੱਖੇ ਦੁੱਖ ਵਿਹਾਏ, ਉਹਨਾਂ ਦੀ ਸਾਰੀ ਜ਼ਿੰਦਗੀ ਦੁੱਖ ਹੀ ਦੁੱਖ ਦੇ ਅੰਦਰ ਬਤੀਤ ਹੁੰਦੀ ਹੈ।
ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ।
ਲੋ ਹਜ਼ੂਰ ਕਹਿੰਦੇ ਨੇ, ਭਾਈ ਸਤਿਗੁਰੂ ਪੁਰਖ ਤਾਂ ਨਿਰਵੈਰ ਨੇ, ਸਤਿਗੁਰੂ ਦੇ ਮਨ ਦੇ ਵਿੱਚ ਕਿਸੇ ਨਾਲ ਵੈਰ ਭਾਵ ਨਹੀਂ ਹੈ, ਆਪੇ ਲਏ ਜਿਸ ਲਾਏ, ਜਿਸ ਨੂੰ ਭਾਈ ਸਤਿਗੁਰੂ ਆਪ ਹੀ ਆਪਣੇ ਲੜ ਲਾ ਲੈਣ ਤੇ ਉਹੀ ਲੱਗ ਸਕਦਾ ਹੈ। ਜੇ ਕੋਈ ਆਖੇ ਵੀ ਮੈਂ ਹੱਠ ਦੇ ਨਾਲ ਕਿਸੇ ਨੂੰ ਗੁਰੂ ਦੇ ਚਰਨੀ ਲਾ ਦੇਵਾਂ, ਇਉਂ ਨਹੀਂ ਲੱਗਿਆ ਜਾ ਸਕਦਾ।
ਨਾਨਕ ਦਰਸ਼ਨ ਜਿਨ੍ਹਾਂ ਵੇਖਾ ਲਿਆਉਣ ਤਿਨ੍ਹਾਂ ਦਰਗਹਿ ਲਏ ਛਡਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਸਤਿਗੁਰੂ ਦਾ ਦਰਸ਼ਨ ਕਰਵਾ ਦਿੱਤਾ ਵਾਹਿਗੁਰੂ ਨੇ, ਭਾਵ ਜਿਹੜੇ ਗੁਰਸਿੱਖ ਮਾਈ ਭਾਈ ਆ ਕੇ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਦਰਸ਼ਨ ਦੀਦਾਰ ਕਰਦੇ ਰਹੇ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦੇ ਇਹ ਉਪਦੇਸ਼ ਨੇ। ਨਾਨਕ ਦਰਸ਼ਨ ਜਿਨ੍ਹਾਂ ਵਿਖਾ ਲਿਆਉਣ, ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਸਤਿਗੁਰੂ ਦਾ ਦਰਸ਼ਨ ਵਿਖਾ ਦਿੱਤਾ ਹੈ, ਤਿਨ੍ਹਾਂ ਦਰਗਾਹ ਲਏ ਛਡਾਏ, ਫਿਰ ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਭਾਈ ਸਤਿਗੁਰੂ ਛਡਾ ਲੈਂਦੇ ਹਨ।
ਮਹੱਲਾ ਤੀਜਾ। ਮਨਮੁਖ ਅਗਿਆਨ ਦੁਰਮਤ ਅਹੰਕਾਰੀ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਹ ਮਨਮੁੱਖਾਂ ਦੀ ਹਾਲਤ ਬਿਆਨ ਕਰ ਰਹੇ ਹਨ। ਜਿਹੜਾ ਮਨਮੁੱਖ ਬੰਦਾ ਹੈ ਅਗਿਆਨ, ਉਹ ਗਿਆਨ ਤੋਂ ਹੀਣਾ ਹੁੰਦਾ, ਤੇ ਦੁਰਮਤ ਹੰਕਾਰੀ ਫਿਰ ਖੋਟੀ ਮਤ ਕਰਕੇ ਬਹੁਤਾ ਹੰਕਾਰੀ ਹੁੰਦਾ ਹੈ।
ਅੰਤਰ ਕ੍ਰੋਧ ਜੂਐ ਮਤ ਹਾਰੀ,
ਫਿਰ ਉਹਦੇ ਅੰਦਰ ਕ੍ਰੋਧ ਬਹੁਤ ਭੜਕਦਾ ਹੈ। ਜਦੋਂ ਕ੍ਰੋਧ ਆਉਂਦਾ ਹੈ ਤੇ ਫਿਰ ਉਹ ਕਿਸੇ ਦੀ ਗੱਲ ਵੀ ਨਹੀਂ ਸੁਣਦਾ ਤੇ ਨਾ ਕਿਸੇ ਵੱਡੇ ਛੋਟੇ ਨੂੰ ਵੇਖਦਾ ਹੀ ਹੈ। ਨਹੀਂ ਤੇ ਸਿਆਣਾ ਬੰਦਾ ਜੇ ਕੋਈ ਚੰਗਾ ਗੁਰਮੁਖ ਬੰਦਾ ਕੋਲੇ ਆ ਜਾਵੇ, ਮਾੜੀ ਮੋਟੀ ਸ਼ਰਮ ਮੰਨਦਾ ਵੀ ਮੈਂ ਹੁਣ ਤੇ ਥੋੜਾ ਜਿਹਾ ਆਪਣੀ ਸੁਰ ਨੀਵੀਂ ਕਰ ਲਵਾਂ। ਪਰ ਨਹੀਂ, ਜਿਹੜਾ ਮੂਰਖ ਬੰਦਾ ਹੁੰਦਾ ਫਿਰ ਉਹਦਾ ਸੁਭਾਅ ਇਹ ਹੁੰਦਾ ਹੈ ਦੁਰਮਤ ਹੰਕਾਰੀ, ਉਹ ਖੋਟੀ ਮਤ ਕਰਕੇ ਹੰਕਾਰੀ ਵੀ ਨਾਲ ਹੁੰਦਾ। ਅੰਤਰ ਕ੍ਰੋਧ ਉਹਦੇ ਅੰਦਰ ਜਦੋਂ ਫਿਰ ਕ੍ਰੋਧ ਭਟਕਦਾ ਹੈ ਉਹਦੇ, ਉਸ ਤੋਂ ਬੇਕਾਬੂ ਹੋ ਜਾਂਦਾ। ਜੂਏ ਮਤ ਹਾਰੀ, ਬਸ ਉਹਨੇ ਇਸ ਮਾਇਆ ਦੇ ਜੂਏ ਦੇ ਵਿੱਚ ਅਥਵਾ ਵਿਸ਼ਿਆਂ ਦੇ ਜੂਏ ਦੇ ਵਿੱਚ ਅਥਵਾ ਹੰਕਾਰ ਦੇ ਵਿਕਾਰਾਂ ਦੇ ਜੂਏ ਦੇ ਵਿੱਚ ਉਹਨੇ ਆਪਣੀ ਜ਼ਿੰਦਗੀ ਹਾਰ ਦਿੱਤੀ।
ਮੂੜਕ ਸਤ ਉਹ ਪਾਪ ਕਮਾਵੇ।
ਲੋ, ਸਤਿਗੁਰੂ ਕਹਿੰਦੇ ਨੇ ਮਨਮੁਖ ਦਾ ਸੁਭਾਵ ਕੀ ਹੁੰਦਾ ਹੈ, ਉਹ ਝੂਠ ਬੋਲਦਾ ਤੇ ਝੂਠ ਬੋਲ ਕੇ ਕੁਸਤ ਦਾ ਅਰਥ ਮਹਾਂਪੁਰ ਕਰਦੇ ਸਨ, ਫਿਰ ਉਲਟਾ ਹੱਠ ਕਰਦਾ, ਝੂਠ ਬੋਲ ਕੇ ਫਿਰ ਉਹਦੇ ਉੱਤੇ ਅੜ ਜਾਂਦਾ ਤੇ ਕਹਿੰਦਾ ਵੀ ਹਾਂ ਆਈ ਮੈਂ ਤਾਂ ਬੋਲਾਂਗਾ, ਝੂਠ ਬੋਲ ਕੇ ਫਿਰ ਉਹਦੇ ਉੱਤੇ ਉਲਟਾ ਹੱਠ ਕਰਦਾ ਹੈ ਤੇ ਨਾਲ ਹੋਰ ਕਈ ਤਰ੍ਹਾਂ ਦੇ ਪਾਪ ਕਮਾਉਂਦਾ ਹੈ।
ਕਿਆ ਉਹ ਸੁਣੈ ਕਿਆ ਆਖ ਸੁਣਾਵੇ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕੀ ਉਹ ਕਿਸੇ ਦੀ ਗੱਲ ਸੁਣਦਾ ਹੈ ਤੇ ਕੀ ਕਿਸੇ ਨੂੰ ਆਖ ਕੇ ਸੁਣਾਉਂਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜਾ ਹੰਕਾਰੀ ਪੁਰਸ਼ ਹੈ ਉਹ ਝੂਠ ਬੋਲਦਾ ਹੈ ਤੇ ਨਾ ਉਹ ਕਿਸੇ ਦੀ ਸੁਣਦਾ ਹੈ ਤੇ ਉਹ ਆਪਦੀਆਂ ਹੀ ਛੱਡੀ ਜਾਂਦਾ। ਉਹ ਕਹਿੰਦਾ ਬਸ ਹੁਣ ਤੇ ਮੈਂ ਹੀ ਜੋ ਕਹਿੰਦਾ ਮੇਰੀ ਗੱਲ ਹੀ ਹੁਣ ਤੇ ਸੁਣੀ ਜਾਵੇਗੀ, ਹੋਰ ਦੂਜੇ ਨੂੰ ਮੌਕਾ ਹੀ ਨਹੀਂ ਦਿੰਦਾ। ਇਹ ਮਨਮੁਖ ਦਾ ਹਾਲ ਹੁੰਦਾ। ਕਿਆ ਉਹ ਸੁਣੈ, ਉਹ ਕੀ ਕਿਸੇ ਦੀ ਸੁਣਦਾ, ਭਾਵ ਕਿਸੇ ਦੀ ਨਹੀਂ ਸੁਣਦਾ। ਉਹ ਕਿਆ ਆਖ ਸੁਣਾਵੇ, ਕਿਸੇ ਨੂੰ ਕੀ ਆਖ ਕੇ ਸੁਣਾਉਂਦਾ ਇਹ ਵੀ ਪਤਾ ਨਹੀਂ ਲੱਗਦਾ, ਬਸ ਮੂੰਹ ਆਇਆ ਬੋਲੀ ਜਾਂਦਾ ਹੈ।
ਅੰਨਾ ਬੋਲਾ ਖੋਏ ਉੱਜੜ ਪਾਏ।
ਸਤਿਗੁਰੂ ਕਹਿੰਦੇ ਭਾਈ ਮਨਮੁਖ ਤੇ ਅੰਨਾ ਹੁੰਦਾ ਤੇ ਬੋਲਾ ਹੁੰਦਾ ਹੈ। ਖੋਏ ਉੱਜੜ ਪਾਏ, ਖੋਏ ਦਾ ਅਰਥ ਹੈ ਵੀ ਭੁੱਲ ਕੇ, ਉਹ ਤੇ ਉੱਜੜ ਦਾ ਅਰਥ ਹੈ ਵੀ ਉਜਾੜ ਦੇ ਰਸਤੇ ਪੈ ਜਾਂਦਾ, ਕੁਰਾਹੀ ਪੈ ਜਾਂਦਾ, ਪੁੱਠੇ ਰਸਤੇ ਚੱਲ ਪੈਂਦਾ ਹੈ।
ਮਨਮੁਖ ਅੰਧਾ ਆਵੇ ਜਾਏ।
ਐਸਾ ਜਿਹੜਾ ਅੰਨਾ ਮਨਮੁਖ ਹੈ ਉਹ ਭਾਈ ਹਮੇਸ਼ਾ ਲਈ ਜੂਨਾਂ ਦੇ ਵਿੱਚ ਫਿਰ ਆਉਂਦਾ ਜਾਂਦਾ ਹੈ।
ਬਿਨ ਸਤਿਗੁਰ ਭੇਟੇ ਥਾਏ ਨਾ ਪਾਏ।
ਲੋਭੀ ਅਸਲੀ ਜਿਹੜੀ ਤੱਤ ਦੀ ਗੱਲ ਇਹ ਹੈ ਵੀ ਬਿਨਾਂ ਸਤਿਗੁਰੂ ਦੇ ਮਿਲਾਪ ਤੋਂ ਥਾਏ ਨਾ ਪਾਏ, ਵੀ ਕਿਸੇ ਵੀ ਮਨੁੱਖ ਦਾ ਕੀਤਾ ਹੋਇਆ ਧਰਮ ਕਰਮ ਥਾਂ ਨਹੀਂ ਪੈ ਸਕਦਾ। ਗੁਰੂ ਵਾਲੇ ਹੋ ਕੇ ਕੋਈ ਸੇਵਾ ਕਰੇ ਤੇ ਫਿਰ ਉਹਦੀ ਪ੍ਰਵਾਨ ਹੁੰਦੀ ਹੈ।
ਨਾਨਕ ਪੂਰਬ ਲਿਖਿਆ ਕਮਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੋ ਜਿਹਾ ਲੇਖ ਕਿਸੇ ਦੇ ਮੱਥੇ ਤੇ ਵਾਹਿਗੁਰੂ ਨੇ ਪਹਿਲਾਂ ਲਿਖ ਦਿੱਤਾ ਹੈ ਤੇ ਉਹੋ ਜਿਹੇ ਕਰਮ ਮਨੁੱਖ ਕਮਾਏ ਦਾ ਅਰਥ ਵੀ ਕਰੀ ਜਾ ਰਿਹਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੋ ਜਿਹਾ ਭਾਗ, ਜਿਹੋ ਜਿਹਾ ਕਰਮ, ਜਿਹੋ ਜਿਹਾ ਸੰਸਕਾਰ ਵਾਹਿਗੁਰੂ ਲਿਖ ਦਿੰਦਾ ਹੈ ਤੇ ਜੀਵ ਉਹ ਜੇ ਕੰਮ ਅੱਗੇ ਕਰਦਾ ਰਹਿੰਦਾ ਹੈ।
ਪੌੜੀ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ।
ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਪੌੜੀ ਦੇ ਵਿੱਚ ਵੀ ਜਿਹੜੇ ਮਨਮੁੱਖਾਂ ਦੀ ਹਾਲਤ ਬਿਆਨ ਕਰਦੇ ਨੇ ਵੀ ਜਿਨ੍ਹਾਂ ਦੇ ਚਿੱਤ ਕਠੋਰ ਹੁੰਦੇ ਨੇ, ਜਿਨ੍ਹਾਂ ਦੇ ਚਿੱਤ ਪੱਥਰ ਵਰਗੇ ਸਖ਼ਤ ਹੁੰਦੇ ਨੇ, ਉਹ ਕਹਿੰਦੇ ਨੇ ਟੁੱਟ ਤਾਂ ਜਾਵਾਂਗੇ ਪਰ ਝੁਕਾਂਗੇ ਨਹੀਂ। ਐਸੇ ਵੀ ਲੋਕ ਹੁੰਦੇ ਨੇ। ਹਜ਼ੂਰ ਕਹਿੰਦੇ ਜਿਨ੍ਹਾਂ ਦੇ ਚਿੱਤ ਕਠੋਰ ਹੁੰਦੇ ਨੇ ਸੇ ਬਹਿ ਨਾ ਸਤਿਗੁਰ ਪਾਸ, ਉਹ ਭਾਈ ਸਤਿਗੁਰੂ ਦੇ ਪਾਸ ਆ ਕੇ ਬਹਿੰਦੇ ਹੀ ਨਹੀਂ। ਜੇ ਮਨਮੁੱਖਾਂ ਨੂੰ ਆਖੋ ਵੀ ਚਲੋ ਆਪਾਂ ਗੁਰੂ ਮਹਾਰਾਜ ਦੇ ਕੋਲ ਜਾ ਕੇ ਕੋਈ ਫੈਸਲਾ ਕਰ ਲੈਂਦੇ ਹਾਂ, ਕੋਈ ਵਿਚਾਰ ਕਰ ਲੈਂਦੇ ਹਾਂ, ਉਹ ਕਹਿੰਦੇ ਨਹੀਂ ਅਸੀਂ ਸਤਿਗੁਰੂ ਦੇ ਕੋਲ ਤੇ ਜਾਣਾ ਹੀ ਨਹੀਂ, ਅਸੀਂ ਤੇ ਆਪਣੀ ਮਰਜ਼ੀ ਕਰਨੀ ਹੈ। ਜਿਨ੍ਹਾਂ ਦੇ ਚਿੱਤ ਕਠੋਰ ਹੁੰਦੇ ਨੇ ਉਹ ਭਾਈ ਸਤਿਗੁਰੂ ਦੇ ਪਾਸ ਜਾ ਕੇ ਵੀ ਨਹੀਂ ਬੈਠ ਸਕਦੇ।
ਉਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ।
ਵੀ ਉਹ ਸਤਿਗੁਰੂ ਦੇ ਕੋਲ ਕਿਉਂ ਨਹੀਂ ਜਾਂਦੇ? ਲਓ ਇਹਦਾ ਕਾਰਨ ਵੀ ਸਤਿਗੁਰੂ ਦੱਸਦੇ ਨੇ। ਉਥੇ ਸੱਚ ਵਰਤਦਾ, ਵੀ ਉੱਥੇ ਤਾਂ ਸਤਿਗੁਰੂ ਦੇ ਕੋਲ ਸੱਚ ਦਾ ਵਰਤਾਰਾ ਵਰਤਦਾ ਹੈ, ਉੱਥੇ ਤਾਂ ਸੱਚੀ ਸੁੱਚੀ ਗੱਲ ਕਰਨੀ ਪੈਂਦੀ ਹੈ, ਗੁਰੂ ਦੇ ਪੈ ਤੇ ਪਾਓ ਵਿੱਚ ਸੱਚ ਸਾਰਾ ਕੁਝ ਸੱਚ ਕਹਿਣਾ ਪੈਂਦਾ ਹੈ। ਕੂੜਿਆਰਾਂ ਚਿੱਤ ਉਦਾਸ, ਇਹ ਜਿਹੜੇ ਝੂਠ ਬੋਲਣ ਵਾਲੇ ਨੇ ਤੇ ਗੁਰੂ ਦੇ ਕੋਲ ਆ ਕੇ ਉਹਨਾਂ ਦਾ ਚਿੱਤ ਉਦਾਸ ਹੋ ਜਾਂਦਾ ਹੈ ਵੀ ਹੁਣ ਗੁਰੂ ਦੇ ਕੋਲ ਜਾ ਕੇ ਆਪਾਂ ਸੱਚ ਕਿਵੇਂ ਆਖਾਂਗੇ। ਉਹਨਾਂ ਨੂੰ ਸੱਚ ਬੋਲਣਾ ਵੀ ਔਖਾ ਲੱਗਦਾ, ਇਸੇ ਲਈ ਉੱਥੇ ਸੱਚ ਵਰਤਦਾ ਗੁਰੂ ਦੇ ਕੋਲ ਤੇ ਜਿਹੜੇ ਝੂਠ ਬੋਲਣ ਵਾਲੇ ਨੇ ਉਹਨਾਂ ਦਾ ਚਿੱਤ ਫਿਰ ਉਦਾਸ ਹੋ ਜਾਂਦਾ ਹੈ, ਉੱਥੇ ਜਾ ਕੇ ਗੁਰੂ ਦੇ ਕੋਲ ਖੁੱਲ ਕੇ ਗੱਲ ਵੀ ਨਹੀਂ ਕਰ ਸਕਦੇ।
ਕੋਈ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾ ਪਾਸ।
ਲੋ ਸਤਿਗੁਰੂ ਸਾਰਾ ਕੁਛ ਹੀ ਸਮਾਚਾਰ ਬਿਆਨ ਕਰੀ ਜਾਂਦੇ ਨੇ, ਕਹਿੰਦੇ ਬਈ ਉਹ ਕੋਈ ਨਾ ਕੋਈ ਵਾਲ ਛਾਲ ਕਰਕੇ ਕੋਈ ਨਾ ਕੋਈ ਇੱਧਰ ਉੱਧਰ ਦੀਆਂ ਗੱਲਾਂ ਤੇ ਹੋਰ ਅਲਪ ਲਲੀਆਂ ਮਾਰ ਕੇ ਝੱਤ ਕੱਢ ਦੇ। ਉਹ ਆਪਣਾ ਉਹ ਝੱਟ ਕੱਢ ਲੈਂਦੇ ਨੇ, ਭਾਵ ਸਮਾਂ ਲੰਘਾ ਦਿੰਦੇ ਨੇ। ਕੋਈ ਇੱਧਰ ਉੱਧਰ ਦੀਆਂ ਹੇਰਾ ਫੇਰੀ ਦੀਆਂ ਗੱਲਾਂ ਗੁੱਲਾਂ ਕਰਕੇ ਕੋਈ ਸ਼ਬਦਾਂ ਦਾ ਤਾਣਾ ਬਾਣਾ ਜਾਲ ਬੁਣ ਕੇ ਉਹ ਆਪਣਾ ਸਮਾਂ ਕੱਢ ਲੈਂਦੇ ਨੇ, ਤੇ ਫਿਰ ਉਹ ਕੀ ਹੁੰਦਾ, ਫਿਰ ਜਾਏ ਬਹਿ ਕੂੜਿਆਰਾ ਪਾਸ। ਤੇ ਫਿਰ ਜਿਹੜੇ ਝੂਠੇ ਪੁਰਸ਼ ਨੇ ਉਹਨਾਂ ਦੇ ਸੰਗੀ ਸਾਥੀ ਫਿਰ ਉਹਨਾਂ ਦੇ ਕੋਲ ਜਾ ਕੇ ਬੈਠ ਜਾਂਦੇ ਨੇ ਤੇ ਉੱਥੇ ਜਾ ਕੇ ਫਿਰ ਡਿੰਗਾ ਮਾਰਦੇ ਨੇ ਵੀ ਓ ਬਈ ਉੱਥੇ ਗੱਲਬਾਤ ਤਾਂ ਹੋਈ ਸੀ ਪਰ ਮੈਂ ਤੇ ਕੋਈ ਰਾਹ ਹੀ ਨਹੀਂ ਦਿੱਤਾ, ਮੈਂ ਤੇ ਕੋਈ ਗੱਲ ਮੰਨੀ ਹੀ ਨਹੀਂ, ਇਹਦੇ ਵਿੱਚ ਹੀ ਵਡਿਆਈ ਸਮਝਦੇ ਹਨ।
ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ।
ਲੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਿੱਚ ਸੱਚੇ ਕੂੜ ਨਾ ਗੱਡੀ, ਜਿਹੜਾ ਸੱਚਾ ਪੁਰਸ਼ ਹੈ ਉਹਦੇ ਵਿੱਚ ਕੂੜ ਨਹੀਂ ਮਿਲ ਸਕਦਾ, ਸੱਚ ਦੇ ਵਿੱਚ ਕਦੇ ਝੂਠ ਰਲ ਹੀ ਨਹੀਂ ਸਕਦਾ, ਸੱਚ ਤੇ ਝੂਠ ਦਾ ਕੋਈ ਮੇਲ ਹੀ ਨਹੀਂ ਹੈ, ਜਿਵੇਂ ਅੱਗ ਤੇ ਪਾਣੀ ਨਹੀਂ ਨਾ ਇਕੱਠੇ ਰਹਿ ਸਕਦੇ, ਇਸੇ ਤਰ੍ਹਾਂ ਸੱਚ ਦੇ ਨਾਲ ਕੂੜ ਨਹੀਂ ਮਿਲ ਸਕਦਾ। ਮਨ ਵੇਖੋ ਕੋ ਨਿਰਜਾਸ, ਇਸ ਗੱਲ ਦਾ ਮਨ ਦੇ ਵਿੱਚ ਨਿਰਜਾਸ ਦਾ ਅਰਥ ਹੈ ਕੋਈ ਨਿਰਣਾ ਕਰਕੇ ਵੇਖ ਲਵੋ ਵੀ ਸੱਚ ਦੇ ਵਿੱਚ ਕਦੇ ਕੂੜ ਨਹੀਂ ਰਲ ਸਕਦਾ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸ ਸਿੱਖਾਂ ਨੇ ਸਵਾਲ ਕੀਤਾ ਕਿ ਭਾਈ ਸਾਹਿਬ ਜੀ ਜੇ ਮਾੜਾ ਮੋਟਾ ਝੂਠ ਬੋਲਿਆ ਜਾਵੇ ਫਿਰ ਤੇ ਕੋਈ ਹਰਜ ਨਹੀਂ, ਤੇ ਭਾਈ ਸਾਹਿਬ ਕਹਿੰਦੇ ਵੀ ਨਹੀਂ, ਸਿੱਖੀ ਵਿੱਚ ਤਾਂ ਥੋੜ੍ਹਾ ਝੂਠ ਬੋਲਿਆ ਵੀ ਕਦੀ ਪ੍ਰਵਾਨ ਨਹੀਂ ਹੋ ਸਕਦਾ। ਭਾਈ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਵੀ ਹੁਣ ਇੱਕ ਪਾਸੇ ਕੋਈ ਦੁੱਧ ਦਾ ਤੁਸੀਂ ਘੜਾ ਭਰ ਕੇ ਰੱਖਿਆ ਹੋਇਆ ਹੈ, ਅਤੇ ਜੇ ਤੁਸੀਂ ਆਖੋ ਉਹਦੇ ਵਿੱਚ ਮੈਂ ਇੱਕ ਕਾਂਜੀ ਦੀ ਛਿੱਟ ਸੁੱਟ ਦਿਆਂ ਤਾਂ ਵੀ ਉਹਦੇ ਨਾਲ ਕੀ ਫਰਕ ਪੈਣਾ, ਇੱਕ ਛਿੱਟ ਦੇ ਨਾਲ ਕੀ ਫਰਕ ਪਵੇਗਾ, ਪਰ ਜਦੋਂ ਦੁੱਧ ਦੇ ਵਿੱਚ ਕਾਂਜੀ ਦੀ ਛਿੱਟ ਡਿੱਗ ਪਵੇ ਉਸੇ ਵੇਲੇ ਦੁੱਧ ਫਟ ਜਾਵੇਗਾ। ਇਸ ਲਈ ਉਹਨੇ ਆਪਣਾ ਜਿਹੜਾ ਅਸਰ ਦਿਖਾਉਣਾ ਹੀ ਦਿਖਾਉਣਾ ਹੈ, ਜਿੱਥੇ ਝੂਠ ਆ ਜਾਂਦਾ ਹੈ ਅਤੇ ਫਿਰ ਉਹ ਆਪਣਾ ਪ੍ਰਭਾਵ ਦਿਖਾਉਂਦਾ ਹੀ ਦਿਖਾਉਂਦਾ ਹੈ। ਦੂਜਾ ਦ੍ਰਿਸ਼ਟਾਂਤ ਭਾਈ ਸਾਹਿਬ ਨੇ ਇਹ ਦਿੱਤਾ, ਉਹ ਕਹਿੰਦੇ ਹੁਣ ਰੂੰ ਦਾ ਢੇਰ ਪਿਆ ਹੋਵੇ, ਕੋਈ ਆਦਮੀ ਆਖੇ ਮੈਂ ਇਹਦੇ ਵਿੱਚ ਜਾ ਕੇ ਕੋਈ ਅੱਗ ਦੀ ਚੁਆਤੀ ਲੁਕਾ ਦੇਵਾਂ ਅਤੇ ਕੀ ਉੱਥੇ ਲੁਕ ਸਕਦੀ ਹੈ। ਹੁਣ ਜਿਹੜਾ ਸੱਚ ਹੈ ਉਹ ਤਾਂ ਰੂੰ ਦਾ ਢੇਰ ਹੈ, ਉਹਦੇ ਵਿੱਚ ਜਾ ਕੇ ਜੋ ਕੋਈ ਅੱਗ ਦੀ ਚੁਆਤੀ ਲਾਵੇਗਾ ਅੱਗ ਦੀ ਸੀਖ ਲਾਵੇਗਾ ਅਤੇ ਫਿਰ ਉਹ ਕਿਵੇਂ ਲੁਕੀ ਰਹੂਗੀ, ਉਹਨੇ ਸਾੜ ਕੇ ਸਵਾਹ ਕਰ ਦੇਣਾ। ਤੀਜਾ ਦ੍ਰਿਸ਼ਟਾਂਤ ਉਹਨਾਂ ਨੇ ਦਿੱਤਾ ਵੀ ਜਿਹੜਾ ਸੱਚ ਹੈ ਉਹ ਤਾਂ ਅੱਖ ਵਾਂਗੂ ਹੈ ਅਤੇ ਝੂਠ ਕਣ ਵਾਂਗੂ ਹੈ, ਹੁਣ ਕਿਸੇ ਦੀ ਅੱਖ ਵਿੱਚ ਕਣ ਪੈ ਜਾਵੇ ਤਾਂ ਕਿੰਨਾ ਔਖਾ ਕਰਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਕੂੜ ਨਹੀਂ ਸਮਾ ਸਕਦਾ, ਸੱਚ ਦੇ ਵਿੱਚ ਝੂਠ ਨਹੀਂ ਮਿਲ ਸਕਦਾ। ਮਨ ਵੇਖੋ ਕੋ ਨਿਰਜਾਸ, ਵੀ ਇਸ ਗੱਲ ਦਾ ਕੋਈ ਨਿਰਣਾ ਕਰਕੇ ਮਨ ਦੇ ਵਿੱਚ ਵੇਖ ਲਵੋ।
ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ।
ਲੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਕੂੜਿਆਰ ਝੂਠੇ ਪੁਰਸ਼ ਨੇ ਉਹ ਤੇ ਫਿਰ ਝੂਠਿਆਂ ਦੇ ਨਾਲ ਹੀ ਜਾ ਕੇ ਰਲ ਗਏ, ਤੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਜਿਹੜੇ ਸਚਿਆਰ ਸਿੱਖ ਨੇ ਉਹ ਭਾਈ ਫਿਰ ਸਤਿਗੁਰੂ ਦੇ ਪਾਸ ਆ ਕੇ ਬੈਠ ਜਾਂਦੇ ਨੇ। ਭਾਵ ਜਿਹੜੇ ਗੋਂਦੇ ਦੇ ਜਿਹੜੇ ਹਮਾਇਤੀ ਸਨ ਉਹਨਾਂ ਵੱਲੀ ਇਸ਼ਾਰਾ ਹੈ ਵੀ ਜਿਹੜੇ ਝੂਠੇ ਬੰਦੇ ਨੇ ਉਹ ਫਿਰ ਝੂਠਿਆਂ ਨਾਲ ਜਾ ਕੇ ਰਲ ਜਾਂਦੇ ਨੇ ਤੇ ਜਿਹੜੇ ਸਚਿਆਰ ਸਿੱਖ ਨੇ ਉਹ ਸਤਿਗੁਰੂ ਦੇ ਪਾਸ ਬੈਠਦੇ ਹਨ।
ਸਲੋਕ ਮਹੱਲਾ ਪੰਜਵਾਂ, ਰਹਿੰਦੇ ਖੁੰਦੇ ਨਿੰਦਕ ਮਾਰੇ ਹਨ ਕਰ ਆਪੇ ਆਹਰ।
ਲਓ ਹੁਣ ਅੱਗੇ ਪੰਜਵੇਂ ਪਾਤਸ਼ਾਹ ਦੇ ਸ਼ਲੋਕ ਆਰੰਭ ਹੋ ਰਹੇ ਨੇ, ਇੱਥੇ ਤੀਜੇ ਤੇ ਚੌਥੇ ਪਾਤਸ਼ਾਹ ਦੇ ਜਿਹੜੇ ਸ਼ਲੋਕ ਸਨ ਸੰਪੂਰਨ ਹੋਏ ਨੇ। ਲਓ ਹੁਣ ਅੱਗੇ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਉਹਨਾਂ ਦਾ ਜੋ ਹਸ਼ਰ ਹੋਇਆ ਹੈ ਉਹਦੇ ਬਾਰੇ ਸਤਿਗੁਰੂ ਚਾਨਣਾ ਪਾਉਂਦੇ ਨੇ। ਰਹਿੰਦੇ ਖੁੰਦੇ ਨਿੰਦਕ ਮਾਰਿਆਂ ਕਰ ਆਪੇ ਆਹਰ, ਵੀ ਜਿਹੜੇ ਰਹਿੰਦੇ ਖੁੰਦੇ ਦਾ ਅਰਥ ਹੁੰਦਾ ਹੈ ਵੀ ਜਿਹੜੇ ਕੋਈ ਬਚੇ ਖੁਚੇ ਨਿੰਦਕ ਸਨ ਅਤੇ ਉਹ ਵੀ ਵਾਹਿਗੁਰੂ ਨੇ ਮਾਰ ਦਿੱਤੇ। ਕਿਵੇਂ ਮਾਰੇ ਕਰ ਆਪੇ ਆਹਰ, ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਆਹਰ ਦਾ ਅਰਥ ਹੈ ਉਪਰਾਲਾ ਕਰਕੇ, ਅਤੇ ਉਹ ਜਿਹੜੇ ਬਚੇ ਖੁਚੇ ਗੁਰੂ ਘਰ ਦੇ ਨਿੰਦਕ ਸਨ ਸੁਲਹੀ ਤੇ ਸੁਲੱਭੀ ਵਰਗੇ ਉਹ ਵੀ ਵਾਹਿਗੁਰੂ ਨੇ ਮਾਰ ਦਿੱਤੇ।
ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰ,
ਉਹ ਜਿਹੜਾ ਸੰਤਾਂ ਦਾ ਸਹਾਈ ਸੰਤਾਂ ਦਾ ਮਦਦਗਾਰ ਅਕਾਲ ਪੁਰਖ ਵਾਹਿਗੁਰੂ ਹੈ ਉਹ ਭਾਈ ਸਭ ਥਾਵਾਂ ਤੇ ਜ਼ਾਹਰ ਪ੍ਰਗਟ ਹੋ ਕੇ ਵਰਤ ਰਿਹਾ ਹੈ।
ਮਹੱਲਾ ਪੰਜਵਾਂ, ਮੁੰਡੋ ਭੁੱਲੇ ਮੁੰਡ ਤੇ ਕਿੱਥੇ ਪਾਇਨ ਹੱਥ।
ਲਾਉਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਨਿੰਦਕਾਂ ਦਾ ਹਸ਼ਰ ਹੁੰਦਾ ਹੈ ਤੇ ਫਿਰ ਉਹਨਾਂ ਦੇ ਬਾਰੇ ਸਤਿਗੁਰੂ ਬਿਆਨ ਕਰਦੇ ਨੇ ਮੁੰਡੋ ਭੁੱਲੇ ਮੁੰਡ ਤੇ, ਵੀ ਜਿਹੜੇ ਮੂਰਖ ਲੋਕ ਨੇ ਮੁੰਡੋ ਭੁੱਲੇ ਮੁੱਢ ਤੇ, ਉਹ ਤੇ ਪਾਈ ਮੁੱਢ ਤੋਂ ਹੀ ਭੁੱਲ ਗਏ ਨੇ, ਭਾਵ ਸ਼ੁਰੂ ਤੋਂ ਹੀ ਭਟਕ ਗਏ ਨੇ, ਪਹਿਲਾਂ ਹੀ ਉਹਨਾਂ ਨੇ ਗਲਤ ਰਸਤਾ ਅਖਤਿਆਰ ਕਰ ਲਿਆ, ਕਿਉਂਕਿ ਉਹ ਜਿਹੜਾ ਅਸਲੀ ਮੂਲ ਰੂਪ ਹੈ, ਜਿਹੜਾ ਸਿੱਖੀ ਦਾ ਮੂਲ ਸਿਧਾਂਤ ਉਹ ਇਹ ਹੈ, ਬੋਲੀਏ ਸੱਚ ਧਰਮ, ਝੂਠ ਨਾ ਹੈ ਬੋਲੀਏ, ਵੀ ਸੱਚ ਬੋਲਣਾ ਚਾਹੀਦਾ, ਝੂਠ ਨਾ ਬੋਲੋ। ਉਹ ਇੱਥੋਂ ਹੀ ਪਹਿਲਾਂ ਹੀ ਉਹ ਗਲਤ ਪਾਸੇ ਤੁਰ ਪਏ, ਜਿਹੜਾ ਸਿੱਖੀ ਦਾ ਪਹਿਲਾ ਅਸੂਲ ਹੈ ਵੀ ਸੱਚ ਬੋਲਣ ਦਾ, ਉਹਨੂੰ ਛੱਡ ਗਏ ਨੇ ਮੁੰਡੋ ਭੁੱਲੇ ਮੁੰਡ ਤੇ, ਵੀ ਜਿਹੜੇ ਉਹ ਮੂਰਖ ਲੋਕ ਨੇ ਉਹ ਅਸਲੀ ਮੁੱਢ ਤੋਂ ਹੀ ਭੁੱਲ ਗਏ ਨੇ, ਸਿੱਖੀ ਦੇ ਸਿਧਾਂਤ ਨੂੰ ਸਿਧਾਂਤ ਤੋਂ ਹੀ ਮੁਨਕਰ ਹੋ ਗਏ ਨੇ। ਕਿੱਥੇ ਪਾਏ ਨੇ ਹੱਥ, ਹੁਣ ਦੱਸੋ ਭਾਈ ਉਹ ਕਿੱਥੇ ਹੱਥ ਪਾਉਣ, ਜਿਹੜੇ ਮੁੱਢ ਤੋਂ ਹੀ ਸੱਚ ਤੋਂ ਪਹਿਲਾਂ ਹੀ ਸੱਚ ਦਾ ਪੱਲਾ ਛੱਡ ਦਿੰਦੇ ਨੇ, ਜਿਹੜੇ ਮੁੱਢ ਤੋਂ ਹੀ ਸ਼ੁਰੂ ਤੋਂ ਹੀ ਭੁੱਲ ਜਾਂਦੇ ਨੇ ਮੂਰਖ ਲੋਕ, ਉਹ ਦੱਸੋ ਕਿੱਥੇ ਫਿਰ ਹੱਥ ਪਾਉਣ, ਕੋਈ ਹੱਥ ਪਾਉਣ ਨੂੰ ਜਗ੍ਹਾ ਵੀ ਨਹੀਂ ਲੱਭਦੀ।
ਤਿੰਨੇ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਤਾਂ ਉਸਦੇ ਮਾਰੇ ਨੇ ਜੇ ਕਰਨ ਕਾਰਨ ਸਮਰੱਥ, ਜਿਹੜੇ ਸਾਰੇ ਕਾਰਨਾਂ ਨੂੰ ਕਰਨ ਵਾਸਤੇ ਸਮਰੱਥ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜੇ ਗੁਰੂ ਘਰ ਦੇ ਦੋਖੀ ਨੇ, ਗੁਰੂ ਘਰ ਦੇ ਨਿੰਦਕ ਨੇ, ਵੀ ਉਹ ਤਾਂ ਮੁੱਢ ਤੋਂ ਹੀ ਭਾਵ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੀ ਕਈ ਇਸ ਤਰ੍ਹਾਂ ਉਹ ਗੁਰੂ ਤੋਂ ਬੇਮੁੱਖ ਰਹੇ ਨੇ, ਅਤੇ ਫਿਰ ਗੁਰੂ ਅੰਗਦ ਦੇ ਮਹਾਰਾਜ ਦੇ ਸਮੇਂ ਵੀ ਕਈ ਐਸੇ ਹੀ ਰਹੇ ਨੇ, ਅਤੇ ਹੁਣ ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਮਹਾਰਾਜ ਦੇ ਬਾਰੇ ਪਿੱਛੇ ਵਿਚਾਰਾਂ ਸਰਵਣ ਕਰ ਚੁੱਕੇ ਹੋ। ਹੁਣ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਭਾਈ ਉਹ ਤਾਂ ਉਸ ਵਾਹਿਗੁਰੂ ਦੇ ਮਾਰੇ ਨੇ ਜੋ ਸਾਰੇ ਕਾਰਨਾਂ ਨੂੰ ਕਰਨ ਲਈ ਸਮਰੱਥ ਹੈ।
ਪੌੜੀ ਪੰਜਵਾਂ ਲੈ ਫਾਹੇ ਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ।
ਲਓ ਹੁਣ ਇਹ ਨਵੀਂ ਪੌੜੀ ਪੰਜਵੇਂ ਪਾਤਸ਼ਾਹ ਦੀ ਹੈ, ਇਹ ਸ਼ਲੋਕ ਵੀ ਪੰਜਵੇਂ ਪਾਤਸ਼ਾਹ ਦੇ, ਇਹਦੇ ਨਾਲ ਪੌੜੀ ਪੰਜਵਾਂ ਲਿਖ ਕੇ ਗੁਰੂ ਮਹਾਰਾਜ ਨੇ ਸੰਕੇਤ ਦਿੱਤਾ ਹੈ ਵੀ ਇਹ ਹੁਣ ਪੰਜਵੇਂ ਪਾਤਸ਼ਾਹ ਦੀ ਪੌੜੀ ਹੈ। ਲਓ ਹੁਣ ਹਜ਼ੂਰ ਜਿਹੜੇ ਪਾਈ ਦੁਨੀਆਂ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਹੈ ਨਾ, ਬਈ ਕਈ ਡਾਕੂ ਵੀ ਨੇ, ਚੋਰ ਵੀ ਹਨ, ਵਿਕਾਰੀ ਵਿਚਾਰੀ ਪੁਰਸ਼ ਵੀ ਹਨ, ਉਹ ਕੀ ਕਰਤੂਤਾਂ ਕਰਦੇ ਨੇ, ਅਤੇ ਹੁਣ ਲਓ ਉਹਨਾਂ ਦਾ ਹਾਲ ਗੁਰੂ ਮਹਾਰਾਜ ਅੱਗੇ ਪੌੜੀ ਵਿੱਚ ਬਿਆਨ ਕਰਨ ਲੱਗੇ ਨੇ। ਲੈ ਫਾਹੇ ਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ। ਸਤਿਗੁਰੂ ਕਹਿੰਦੇ ਨੇ ਕਈ ਐਸੇ ਪ੍ਰਾਣੀ ਨੇ, ਲੈ ਫਾਹੇ ਉਹ ਫਾਹੇ ਲੈ ਕੇ, ਰੱਸੇ ਲੈ ਕੇ, ਜੰਜੀਰ ਲੈ ਕੇ ਰਾਤ ਨੂੰ ਤੁਰਦੇ ਨੇ, ਭਾਵ ਵੀ ਅੱਜ ਆਪਾਂ ਜਾ ਕੇ ਫਲਾਨੇ ਨੂੰ ਬੰਨਣਾ, ਫਲਾਨੇ ਨੂੰ ਆਪਾਂ ਕਾਬੂ ਕਰਨਾ। ਇਉਂ ਜਿਹੜੇ ਚੋਰ ਡਾਕੂ ਲੋਕ ਹੁੰਦੇ ਨੇ ਉਹ ਫਾਹੇ ਲੈ ਕੇ ਰਾਤ ਨੂੰ ਤੁਰਦੇ ਨੇ, ਪਰ ਹਜ਼ੂਰ ਕਹਿੰਦੇ ਭਾਈ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਤੇ ਜਾਣਦਾ ਹੈ।
ਤੱਕਹਿ ਨਾਰ ਪਰਾਇਆ ਲੋਕ ਅੰਦਰ ਠਾਣੇ।
ਤੇ ਦੂਸਰੇ ਨੰਬਰ ਤੇ ਉਹ ਵੀ ਲੋਕ ਨੇ ਭਾਈ ਜਿਹੜੇ ਤੱਕਹਿ ਨਾਰ ਪਰਾਈਆਂ, ਜਿਹੜੇ ਪਰਾਈਆਂ ਇਸਤਰੀਆਂ ਵੱਲ ਮਾੜੀ ਨਿਗਾਹ ਨਾਲ ਵੇਖਦੇ ਨੇ, ਲੋਕ ਅੰਦਰ ਠਾਣੇ ਤੇ ਫਿਰ ਅੰਦਰ ਲੁਕਵੀਆਂ ਥਾਵਾਂ ਤੇ ਬੈਠ ਬੈਠ ਕੇ ਤੇ ਫਿਰ ਭੈੜੇ ਕੰਮ ਵਿਕਾਰ ਵਿਚਾਰ ਕਰਦੇ ਹਨ।
ਸੰਨੀ ਦੇਨ ਬਿਖਮ ਥਾਏ ਮਿੱਠਾ ਮਦ ਮਾਣੀ।
ਲਾਉਣੇ ਚੋਰਾਂ ਦੀ ਗੱਲ ਸਤਿਗੁਰੂ ਕਹਿੰਦੇ ਨੇ, ਸੰਨੀ ਦੇਨ ਬਿਖਮ ਥਾਏ, ਜਿਹੜੇ ਬੜੇ ਬਿਖਮ ਥਾਂ ਨੇ, ਔਖੇ ਥਾਂ ਨੇ, ਭਾਵ ਜਿੱਥੇ ਕੋਈ ਬੜੇ ਬੜੇ, ਕੋਈ ਮਜ਼ਬੂਤ ਵੀ, ਕੋਈ ਸੇਫਟੀ ਦੇ ਜਿਨ੍ਹਾਂ ਦੇ ਉਹ ਕੋਈ ਦਰਵਾਜ਼ੇ ਲਗਾਏ ਹੁੰਦੇ ਨੇ, ਉੱਥੇ ਜਾ ਕੇ ਵੀ ਚੋਰ ਸੰਨ ਲਾਉਂਦੇ ਨੇ, ਮਿੱਠਾ ਮਦ ਮਾਣੀ। ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਜਿਹੜੀ ਆ ਕੌੜੀ ਮਦ ਸ਼ਰਾਬ ਹੈ ਨਾ, ਅਤੇ ਇਹਨੂੰ ਕੌੜੀ ਸ਼ਰਾਬ ਨੂੰ ਮਿੱਠਾ ਜਾਣ ਕੇ ਅਤੇ ਸ਼ਰਾਬ ਦਾ ਆਨੰਦ ਮਾਣਦੇ ਨੇ, ਫਿਰ ਸ਼ਰਾਬਾਂ ਪੀ ਕੇ ਅਤੇ ਇਹੋ ਜਿਹੇ ਪੈੜੇ ਕੰਮ, ਚੋਰੀਆਂ ਯਾਰੀਆਂ ਦੇ ਉਹ ਕਰਦੇ ਹਨ।
ਕਰਮੀ ਆਪੋ ਆਪਣੀ ਆਪੇ ਪਛਤਾਣੀ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨੇ ਜੀਵ ਨੇ ਕਰਮੀ ਆਪੋ ਆਪਣੀ, ਉਹ ਆਪੋ ਆਪਣੇ ਕਰਮਾਂ ਦੇ ਅਨੁਸਾਰ ਆਪੇ ਪਛਤਾਣੀ, ਅਤੇ ਫਿਰ ਆਪਣੇ ਕੀਤੇ ਕਰਮ ਦਾ ਜਦੋਂ ਫਲ ਭੋਗਣਾ ਪੈਂਦਾ ਫਿਰ ਉਸ ਵੇਲੇ ਪਛਤਾਉਂਦੇ ਹਨ।
ਅਜਰਾਇਲ ਫਰਿਸ਼ਤਾ ਤਿਲ ਪੀੜੇ ਕਹਾਣੀ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਅਜਰਾਇਲ ਨਾਮ ਮੌਤ ਦਾ ਫਰਿਸ਼ਤਾ ਹੈ, ਤਿਲ ਪੀੜੇ ਕਹਾਣੀ, ਫਿਰ ਉਹਨਾਂ ਨੂੰ ਇਉਂ ਕਹਾਣੀ ਵਿੱਚ ਪੀੜਦਾ ਹੈ ਜਿਵੇਂ ਕੋਈ ਤੇਲੀ ਤਿਲਾਂ ਨੂੰ ਪੀੜ ਦਿੰਦਾ ਹੈ, ਇਹ ਉਹਨਾਂ ਨੂੰ ਅੱਗੇ ਜਾ ਕੇ ਜਮਦੂਤ ਸਜਾਵਾਂ ਦਿੰਦੇ ਹਨ।
ਸਲੋਕ ਮਹੱਲਾ ਪੰਜਵਾਂ ਸੇਵਕ ਸੱਚੇ ਸਾਹ ਕੇ ਸਹੀ ਪ੍ਰਵਾਨ।
ਲਾਉਣ ਫਿਰ ਅੱਗੇ ਪੰਜਵੇਂ ਪਾਤਸ਼ਾਹ ਦੇ ਹੀ ਸਲੋਕ ਤੇ ਪੌੜੀਆਂ ਆ ਰਹੀਆਂ ਨੇ। ਹਜ਼ੂਰ ਕਹਿੰਦੇ ਸੇਵਕ ਸੱਚੇ ਸਾਹ ਕੇ, ਜਿਹੜੇ ਉਹ ਸੱਚੇ ਸ਼ਾਹ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਬਣ ਜਾਂਦੇ ਨੇ, ਸਹੀ ਪ੍ਰਵਾਨ ਉਹੀ ਉਸਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਹਨ।
ਦੂਜਾ ਸੇਵਨ ਨਾਨਕਾ ਸੇ ਪਚ ਪਚ ਮੂਏ ਅਜਾਣ।
ਤੇ ਜਿਹੜੇ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਨੂੰ ਮੜੀਆਂ ਮਸਾਣੀਆਂ ਨੂੰ ਦੂਜਿਆਂ ਨੂੰ ਸੇਵਦੇ ਨੇ, ਹਜ਼ੂਰ ਕਹਿੰਦੇ ਨੇ ਸੇ ਪਚ ਪਚ ਮੂਏ ਅਜਾਣ, ਉਹ ਜਿਹੜੇ ਅਣਜਾਣ ਬੰਦੇ ਨੇ ਮੂਰਖ ਬੰਦੇ ਨੇ ਉਹ ਤੇ ਪਚ ਪਚ ਕੇ ਉੱਥੇ ਮਰ ਜਾਂਦੇ ਹਨ।
ਮਹੱਲਾ ਪੰਜਵਾਂ ਜੋ ਤੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ।
ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਸ਼ਲੋਕ ਵਿੱਚ ਵੀ ਫਰਮਾਉਂਦੇ ਹਨ ਵੀ ਜੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਹੈ ਨਾ, ਜੋ ਤੁਰ ਲਿਖਿਆ ਲੇਖ ਪ੍ਰਭ, ਜੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਹੈ ਮੇਟਣਾ ਨਾ ਜਾਏ, ਉਹ ਭਾਈ ਕਿਸੇ ਤੋਂ ਮਿਟਿਆ ਨਹੀਂ ਜਾ ਸਕਦਾ, ਕਿਉਂਕਿ ਸਤਿਗੁਰੂ ਦੇ ਬਚਨ ਲੇਖ ਨਾ ਮਿਟੀ ਹੈ ਸਖੀ, ਜੋ ਲਿਖਿਆ ਕਰਤਾਰ, ਜੋ ਵਾਹਿਗੁਰੂ ਨੇ ਇੱਕ ਵਾਰੀ ਜੀਵ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ ਉਹ ਤੇ ਭੁਗਣਾ ਹੀ ਪੈਂਦਾ ਹੈ।
ਰਾਮ ਨਾਮ ਧਨ ਵਖਰੋ ਨਾਨਕ ਸਦਾ ਧਿਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਧਨ ਵਖਰੋ ਬਹੁਤ ਕੀਮਤੀ ਤੇ ਲਾਭਦਾਇਕ ਸੌਦਾ ਹੈ, ਨਾਨਕ ਸਦਾ ਤੇ ਆਏ। ਤੇ ਗੁਰੂ ਮਹਾਰਾਜ ਕਹਿੰਦੇ ਭਾਈ ਤੁਸੀਂ ਹਮੇਸ਼ਾ ਲਈ ਉਸ ਵਾਹਿਗੁਰੂ ਦੇ ਨਾਮ ਨੂੰ ਤੇ ਆਓ, ਇਹੀ ਸਭ ਤੋਂ ਕੀਮਤੀ ਧਨ ਹੈ, ਇਹੀ ਸਭ ਤੋਂ ਲਾਭਦਾਇਕ ਸੌਦਾ ਹੈ।
ਪੌੜੀ ਪੰਜਵਾਂ ਨਾਰਾਇਣ ਲਾਇਆ ਨਾ ਠੂੰਗੜਾ ਪੈਰ ਕਿੱਥੇ ਰੱਖੇ।
ਲੋ ਹੁਣ ਪੌੜੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਅੱਗੇ ਮਨਮੁੱਖਾਂ ਦੀ ਹਾਲਤ ਬਿਆਨ ਕਰਦੇ ਨੇ, ਨਾਰਾਇਣ ਲਾਇਆ ਨਾ ਠੂੰਗੜਾ, ਬਈ ਜਿਨ੍ਹਾਂ ਨੇ ਨਾਰਾਇਣ ਲਾਇਆ ਨਾ ਠੁੰਗੜਾ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਰਾਹ ਤੋਂ ਲਿਆ ਨਾ ਠੁੰਗੜਾ ਦਾ ਅਰਥ ਵੀ ਠੇਡਾ ਖਾ ਲਿਆ, ਨਾਰਾਇਣ ਲਾਇਆ ਨਾ ਠੁੰਗੜਾ, ਨਾ ਠੁੰਗੜਾ ਦਾ ਅਰਥ ਹੁੰਦਾ ਵੀ ਠੇਡਾ ਖਾ ਲੈਣਾ, ਡਿੱਗ ਪੈਣਾ। ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਰਸਤੇ 'ਤੇ ਚੱਲਦਿਆਂ ਹੋਇਆਂ, ਭਗਤੀ ਦੇ ਸਿੱਖੀ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਅਤੇ ਠੇਡਾ ਖਾ ਲਿਆ ਹੈ, ਇਹਦਾ ਮਤਲਬ ਇਹ ਹੈ ਵੀ ਗੁਰੂ ਵਾਲੇ ਹੋ ਕੇ ਅਤੇ ਫਿਰ ਕੁਰਹਿਤਾਂ ਕਰਨ ਲੱਗ ਪਏ ਨੇ। ਇਉਂ ਰੱਬ ਦੇ ਰਸਤੇ ਤੁਰਿਆਂ ਜਾਂਦਿਆਂ ਜਿਨ੍ਹਾਂ ਨੇ ਇੱਕ ਵਾਰੀ ਨਾ ਠੁੰਗੜਾ ਠੇਡਾ ਖਾ ਲਿਆ ਹੈ, ਪੈਰ ਕਿੱਥੇ ਰੱਖਿਆ, ਅਤੇ ਵੀ ਹੁਣ ਦੱਸੋ ਕਿੱਥੇ ਪੈਰ ਰੱਖਣਗੇ। ਜਿਨ੍ਹਾਂ ਨੂੰ ਇੱਕ ਵਾਰੀ ਠੇਡਾ ਵੱਜ ਜਾਂਦਾ ਨਾ, ਅਤੇ ਫਿਰ ਉਹ ਬੁਰੀ ਤਰ੍ਹਾਂ ਡਿੱਗਦਾ ਹੈ, ਉਹਦੇ ਹੋਰ ਸੱਟ ਲੱਗਦੀ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਰਸਤੇ 'ਤੇ ਸਿੱਖੀ ਮਾਰਗ 'ਤੇ ਚੱਲਦਿਆਂ ਹੋਇਆਂ ਅਤੇ ਠੇਡਾ ਖਾ ਕੇ ਡਿੱਗ ਪੈਂਦੇ ਨੇ, ਭਾਵ ਕੋਈ ਨਾ ਕੋਈ ਕੁਰਹਿਤ ਕਰ ਲੈਂਦੇ ਨੇ, ਅਤੇ ਫਿਰ ਉਹਨਾਂ ਦਾ ਕਿਤੇ ਵੀ ਪੈਰ ਨਹੀਂ ਟਿਕਦਾ, ਕਿੱਥੇ ਪੈਰ ਰੱਖਣਗੇ, ਪੈਰ ਰੱਖਣ ਨੂੰ ਥਾਂ ਹੀ ਨਹੀਂ ਮਿਲਦੀ। ਅਥਵਾ ਨਾਰਾਇਣ ਲਾਇਆ ਨਾ ਠੁੰਗੜਾ, ਇਹ ਜਿਹੜਾ ਨਾ ਠੁੰਗੜਾ ਪਦ ਹੈ, ਇਹਦੇ ਵਿਦਵਾਨਾਂ ਨੇ ਆਪੋ ਆਪਣੀ ਮਤ ਅਨੁਸਾਰ ਕਈ ਅਰਥ ਕੀਤੇ ਨੇ। ਨਾ ਠੁੰਗੜਾ ਦਾ ਅਰਥ ਹੁੰਦਾ ਨੱਠਣਾ, ਵੀ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਨੱਠਣਾ ਹੀ ਪ੍ਰਾਪਤ ਕੀਤਾ ਹੈ, ਭਾਵ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਵੀ ਬੇਮੁੱਖ ਹੋ ਗਏ ਨੇ, ਨਾਰਾਇਣ ਲਿਆ ਨਾ ਠੁੰਗੜਾ ਦਾ ਅਰਥ ਹੋ ਗਿਆ ਵੀ ਜਿਹੜੇ ਵਾਹਿਗੁਰੂ ਪਰਮੇਸ਼ਰ ਵੱਲੋਂ ਜਿਨ੍ਹਾਂ ਨੇ ਨੱਠਣਾ ਹੀ ਲਿਆ ਹੈ, ਭਾਵ ਜਿਹੜੇ ਅਕਾਲ ਪੁਰਖ ਤੋਂ ਬੇਮੁੱਖ ਹੋ ਕੇ ਹੋਰ ਪਾਸੇ ਜਾਂਦੇ ਨੇ, ਪੈਰ ਕਿੱਥੇ ਰੱਖਿਆ, ਉਹ ਫਿਰ ਕਿੱਥੇ ਪੈਰ ਰੱਖਣਗੇ, ਉਹਨਾਂ ਨੂੰ ਕਿਤੇ ਪੈਰ ਰੱਖਣ ਨੂੰ ਵੀ ਧਰਨ ਨੂੰ ਵੀ ਥਾਂ ਨਹੀਂ ਮਿਲਦੀ। ਅਤੇ ਤੀਜਾ ਅਰਥ ਭਾਈ ਕਾਹਨ ਸਿੰਘ ਨਾਭਾ ਨੇ ਇਹ ਕੀਤਾ ਹੈ, ਨਾਰਾਇਣ ਲਾਇਆ ਨਾ ਠੁੰਗੜਾ, ਨਾ ਠੁੰਗੜਾ ਦਾ ਅਰਥ ਉਹਨੇ ਕੀਤਾ ਹੈ ਵੀ ਜਿਵੇਂ ਆ ਛੋਟੇ ਬੱਚਿਆਂ ਨੂੰ ਤੁਰਨ ਵਾਸਤੇ ਗਡੀਰਾ ਦਿੱਤਾ ਜਾਂਦਾ ਅਤੇ ਉਹਦੇ ਆਸਰੇ ਬੱਚੇ ਤੁਰਦੇ ਨੇ, ਨਾਰਾਇਣ ਲਾਇਆ ਨਾ ਠੁੰਗੜਾ ਵੀ ਜਿਨ੍ਹਾਂ ਦੇ ਕੋਲੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ, ਨਾ ਠੁੰਗੜਾ ਦਾ ਅਰਥ ਹੈ ਜਿਹੜਾ ਗਡੀਰਾ ਖੋਹ ਲਿਆ ਹੈ, ਵਾਪਸ ਲੈ ਲਿਆ ਹੈ, ਭਾਵ ਜਿਨ੍ਹਾਂ ਤੋਂ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਜਿਹੜਾ ਆਸਰਾ ਸੀ ਸਹਾਰਾ ਸੀ ਉਹ ਖੋਹ ਲਿਆ ਹੈ, ਪੈਰ ਕਿੱਥੇ ਰੱਖਿਆ, ਉਹ ਫਿਰ ਕਿੱਥੇ ਪੈਰ ਰੱਖੇਗਾ, ਉਹਨੂੰ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ। ਇਹਦਾ ਮਤਲਬ ਇਹ ਹੈ ਵੀ ਜਿਵੇਂ ਛੋਟਾ ਬੱਚਾ ਗਡੀਰੇ ਦੇ ਨਾਲ ਤੁਰਦਾ ਹੈ ਬੌਕਰ ਦੇ ਨਾਲ, ਅਤੇ ਜੇ ਉਹਦੇ ਪਾਸੋਂ ਕੋਈ ਖੋਹ ਲਵੇ ਫਿਰ ਡਿੱਗ ਪੈਂਦਾ, ਫਿਰ ਨਹੀਂ ਨਾ ਚੱਲ ਸਕਦਾ। ਇਸੇ ਤਰ੍ਹਾਂ ਨਾ ਠੁੰਗੜਾ ਦਾ ਅਰਥ ਹੈ ਵੀ ਗਡੀਰੇ ਦਾ ਵੀ ਕੀਤਾ ਹੈ ਵੀ ਜਿਵੇਂ ਜਿਨ੍ਹਾਂ ਦੇ ਕੋਲੋਂ ਵਾਹਿਗੁਰੂ ਨੇ ਜਿਹੜਾ ਨੱਠਣ ਵਾਲਾ ਗਡੀਰਾ ਖੋਹ ਲਿਆ ਹੈ, ਭਾਵ ਜਿਨ੍ਹਾਂ ਦੇ ਸਰੀਰ ਨੂੰ ਵਾਹਿਗੁਰੂ ਪਰਮੇਸ਼ਰ ਨੇ ਖੋਹ ਲਿਆ ਹੈ, ਉਹ ਫਿਰ ਕਿੱਥੇ ਪੈਰ ਰੱਖ ਸਕਦੇ ਨੇ, ਕਿਤੇ ਵੀ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ।
ਕਰਦਾ ਪਾਪ ਅਮਿਤਿਆ ਨਿਤ ਵਿਸੋ ਚੱਖੈ।
ਸਤਿਗੁਰੂ ਕਹਿੰਦੇ ਨੇ ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਤੋਂ ਭਟ ਗਿਆ ਹੈ, ਕਰਦਾ ਪਾਪ ਅਮਿਤਿਆ, ਉਹ ਮਿਹਨਤੀ ਤੋਂ ਰਹਿਤ ਬੜੇ ਪਾਪ ਕਰਦਾ ਹੈ, ਨਿਤ ਵਿਸੋ ਚੱਖੈ ਤੇ ਨਾਲ ਪਾਈ ਜ਼ਹਿਰ ਖਾਂਦਾ ਹੈ, ਉਹ ਜ਼ਹਿਰ ਕੀ ਹੈ? ਆਹ ਜਿੰਨੇ ਨਸ਼ੇ ਨੇ, ਵਿਸ਼ੇ ਨੇ, ਤੰਬਾਕੂ ਹੈ, ਸਿਗਰਟਾਂ ਨੇ, ਸ਼ਰਾਬ ਹੈ, ਇਹ ਸਾਰੇ ਜ਼ਹਿਰ ਹੀ ਨੇ ਨਾ। ਅਤੇ ਇਸ ਤਰ੍ਹਾਂ ਬੜੇ ਉਹ ਪਾਪ ਕਰਦਾ ਅਤੇ ਨਾਲੇ ਉਹ ਜ਼ਹਿਰ ਖਾਂਦਾ ਹੈ।
ਨਿੰਦਾ ਕਰਦਾ ਪਚਮੂਆ ਵਿੱਚ ਦੇਹੀ ਭੁੱਖੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਮਨਮੁੱਖ ਆਦਮੀ ਆ ਉਹ ਨਿੰਦਾ ਕਰਦਿਆ ਨਿੰਦਿਆ ਕਰਦਾ ਕਰਦਾ ਪਚ ਕੇ ਮਰ ਗਿਆ, ਵਿੱਚ ਦੇਹੀ ਭੁੱਖੈ। ਅਤੇ ਹਜ਼ੂਰ ਕਹਿੰਦੇ ਉਹ ਆਪਣੀ ਦੇਹ ਦੇ ਵਿੱਚ ਵੀ ਹੁੰਦਾ ਹੋਇਆ ਭੁੱਖਿਆ ਦਾ ਅਰਥ ਵੀ ਉਹ ਹੰਕਾਰ ਅਤੇ ਪਾਪਾਂ ਦੀ ਅਗਨੀ ਦੇ ਨਾਲ ਭੁੱਖਿਆ ਦਾ ਅਰਥ ਉਹ ਸੜਦਾ ਹੀ ਰਹਿੰਦਾ, ਭੁੱਖਦਾ ਤੁਖਦਾ ਹੀ ਰਹਿੰਦਾ ਹੈ।
ਸੱਚੇ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੇ।
ਉਹ ਸੁਲੀਹ ਵੱਲੀ ਇਸ਼ਾਰਾ ਹੈ ਵੀ ਜਿਹੜਾ ਆਵੇ ਵਿੱਚ ਸੜ ਕੇ ਮਰਿਆ ਸੀ ਵਿੱਚ ਦੇਹੀ ਭੁੱਖਿਆ। ਹਜ਼ੂਰ ਕਹਿੰਦੇ ਨੇ ਸੱਚਾ ਸਾਹਿਬ ਮਾਰਿਆ, ਉਸਨੂੰ ਤਾਂ ਸੱਚੇ ਸਾਹਿਬ ਅਕਾਲ ਪੁਰਖ ਨੇ ਮਾਰ ਛੱਡਿਆ ਹੈ, ਅਤੇ ਕੌਣ ਤਿਸ ਨੂੰ ਰੱਖਿਆ? ਹੁਣ ਭਾਈ ਕੌਣ ਉਸਨੂੰ ਰੱਖ ਸਕਦਾ ਹੈ? ਜਿਹੜਾ ਸੁਲਹੀ ਕਹਿੰਦਾ ਸੀ ਮੈਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਿਉਂਦਿਆਂ ਜਾਂ ਉਹਨਾਂ ਨੂੰ ਸ਼ਹੀਦ ਕਰਕੇ ਮੈਂ ਪਕੜ ਕੇ ਲਿਆਵਾਂਗਾ। ਹਜ਼ੂਰ ਕਹਿੰਦੇ ਨੇ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ, ਹੁਣ ਦੱਸੋ ਉਹ ਜਿਹੜਾ ਸੱਚੇ ਸਾਹਿਬ ਨੇ ਮਾਰ ਦਿੱਤਾ ਹੁਣ ਉਹਨੂੰ ਕੌਣ ਰੱਖ ਸਕਦਾ ਸੀ?
ਨਾਨਕ ਤਿਸ ਸਰਣਾਗਤੀ ਜੋ ਪੁਰਖ ਅਲਖ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਹਾਂ ਜੋ ਪੁਰਖ ਅਲਖ ਹੈ, ਜੋ ਅਕਾਲ ਪੁਰਖ ਵਾਹਿਗੁਰੂ ਲਖਣ ਤੋਂ ਰਹਿਤ ਅਲਖ ਪੁਰਖ ਹੈ, ਅਸੀਂ ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਪਏ ਹਾਂ।
ਸਲੋਕ ਮਹੱਲਾ ਪੰਜਵਾਂ ਨਰਕ ਘੋਰ ਬਹੁ ਦੁੱਖ ਘਣੇ ਅਕਿਰਤ ਘਣਾ ਕਾ ਥਾਨ।
ਲਓ ਹੁਣ ਜਿਹੜੇ ਲੋਕ ਕੀਤੇ ਪਰਉਪਕਾਰਾਂ ਨੂੰ ਭੁੱਲ ਜਾਂਦੇ ਨੇ ਹੁਣ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ? ਜਿਹੜੇ ਨਿਮਕ ਹਰਾਮੀ ਨੇ, ਅਹਿਸਾਨ ਫਰੋਸ਼ ਨੇ, ਉਹਨਾਂ ਦੀ ਗੱਲ ਗੁਰੂ ਮਹਾਰਾਜ ਕਰਦੇ ਨੇ ਨਰਕ ਘੋਰ ਬਹੁ ਦੁੱਖ ਘਣੇ। ਉਹਨਾਂ ਨੂੰ ਭਿਆਨਕ ਨਰਕਾਂ ਦੇ ਵਿੱਚ ਬਹੁਤੇ ਦੁੱਖ ਭੋਗਣੇ ਪੈਂਦੇ ਨੇ। ਅਕਿਰਤ ਕਣਾਂ ਕਾ ਥਾਨ, ਕਿਉਂਕਿ ਅਕਿਰਤ ਕਣਾਂ ਦਾ ਅਸਥਾਨ ਹੀ ਉਹ ਨਰਕ ਹੈ, ਅਤੇ ਫਿਰ ਉਹ ਨਰਕਾਂ ਦੇ ਵਿੱਚ ਜਾ ਕੇ ਅਕਿਰਤ ਕਣ ਬਹੁਤੇ ਦੁੱਖ ਭੋਗਦੇ ਹਨ।
ਤਿੰਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੂਏ ਹਰਾਮ।
ਲੋ ਹਜ਼ੂਰ ਕਹਿੰਦੇ ਨੇ ਭਾਈ ਉਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਾਰ ਦਿੱਤੇ ਨੇ, ਸੁਲਹੀ ਸੁਲੱਭੀ ਵਰਗੇ ਗੁਰੂ ਦੇ ਦੁਖੀ ਹੋਏ ਹੋਏ ਮੂਏ ਹਰਾਮ, ਉਹ ਤੇ ਭਾਈ ਹਰਾਮੀ ਹੋ ਕੇ ਮਰੇ ਨੇ, ਭਾਵ ਉਹ ਤੇ ਹਮੇਸ਼ਾ ਲਈ ਹੈਰਾਨ ਪਰੇਸ਼ਾਨ ਹੋ ਕੇ ਤੇ ਅਧਰਮੀ ਹੋ ਕੇ ਨਪੁੱਤੇ ਹੋ ਕੇ ਮਰੇ ਹਨ।
ਮਹੱਲਾ ਪੰਜਵਾਂ ਅਵਖਦ ਸਭੇ ਕੀਤਿਆਂ ਨਾ ਨਿੰਦਕ ਕਾ ਦਾਰੂ ਨਾਹੇ।
ਲਓ ਹੁਣ ਗੁਰੂ ਅਰਜਨ ਦੇਵ ਮਹਾਰਾਜ ਇੱਕ ਹੋਰ ਬੜੀ ਕੀਮਤੀ ਗੱਲ ਦੱਸਣ ਲੱਗੇ ਨੇ, ਕਹਿੰਦੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਹੋਰ ਤੇ ਸਾਰੀਆਂ ਬਿਮਾਰੀਆਂ ਦੇ ਕੋਈ ਨਾ ਕੋਈ ਦੁਆ ਦਾਰੂ ਕੀਤੇ ਨੇ, ਨਿੰਦਕ ਕਾ ਦਾਰੂ ਨਾਹੀਂ। ਪਰ ਜਿਹੜਾ ਗੁਰੂ ਦਾ ਨਿੰਦਕ ਹੈ ਉਹਦੇ ਲਈ ਕੋਈ ਦਾਰੂ ਨਹੀਂ ਕਿਸੇ ਨੇ ਬਣਾਈ ਤੇ ਨਾ ਹੀ ਉਹਨੂੰ ਕੋਈ ਆਰਾਮ ਆ ਸਕਦਾ ਹੈ।
ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਭੁਲਾ ਦੇਵੇ, ਪਚ ਪਚ ਜੋਨੀ ਪਾਹੇ, ਉਹ ਤੇ ਭਾਈ ਫਿਰ ਜੂਨਾਂ ਦੇ ਵਿੱਚ ਪੈ ਪੈ ਕੇ ਹਮੇਸ਼ਾ ਲਈ ਉਹ ਮਰਦੇ ਖਪਦੇ ਰਹਿੰਦੇ ਹਨ।
ਪੌੜੀ ਪੰਜਵਾ ਤੁਸ ਦਿੱਤਾ ਪੂਰਾ ਸਤਿਗੁਰੂ ਹਰ ਧਨ ਸੱਚ ਅਖੁੱਟ।
ਹੁਣ ਇਹ ਵੀ ਪੌੜੀ ਪੰਜਵੇਂ ਪਾਤਸ਼ਾਹ ਦੀ ਹੀ ਆ ਰਹੀ ਹੈ, ਸ਼ਲੋਕ ਤੇ ਪੌੜੀਆਂ ਇਹ ਸਾਰੇ ਗੁਰੂ ਮਹਾਰਾਜ ਨੇ ਨਾਲ ਮਹੱਲਾ ਪੰਜਵਾਂ ਲਿਖ ਕੇ ਤੇ ਦੱਸ ਦਿੱਤਾ ਵੀ ਇਹ ਪੰਜਵੇਂ ਸਰੂਪ ਦੀਆਂ ਪੌੜੀਆਂ ਤੇ ਸ਼ਲੋਕ ਨੇ। ਤੁਸ ਦਿੱਤਾ ਪੂਰਾ ਸਤਿਗੁਰੂ ਹਰ ਧਨ ਸੱਚ ਅਖੁੱਟ। ਹਜ਼ੂਰ ਕਹਿੰਦੇ ਨੇ ਭਾਈ ਪੂਰੇ ਸਤਿਗੁਰੂ ਨੇ ਤੁਸ ਦਾ ਅਰਥ ਹੈ ਪ੍ਰਸੰਨ ਹੋ ਕੇ, ਅਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਸੱਚਾ ਧਨ ਸੀ ਅਤੇ ਅਖੁੱਟ ਧਨ ਸੀ ਉਹ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕਰ ਦਿੱਤਾ ਹੈ।
ਸਭ ਅੰਦੇਸ਼ੇ ਮਿਟ ਗਏ ਜਮ ਕਾ ਭਉ ਛੁੱਟ।
ਹੁਣ ਗੁਰੂ ਦੀ ਕਿਰਪਾ ਦੇ ਨਾਲ ਸਾਡੇ ਸਾਰੇ ਅੰਦੇਸ਼ੇ ਦਾ ਅਰਥ ਫਿਕਰ ਮਿਟ ਗਏ ਨੇ, ਅਤੇ ਜਮਕਾ ਪੌ ਛੁੱਟ ਕੇ ਜਿਹੜਾ ਜਮਾਂ ਦਾ ਡਰ ਹੈ ਉਹ ਵੀ ਸਾਡਾ ਛੁੱਟ ਗਿਆ ਹੈ।
ਕਾਮ ਕ੍ਰੋਧ ਬੁਰੇ ਆਈਆਂ ਸੰਗ ਸਾਧੂ ਟੁੱਟ।
ਲੋਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀਆਂ ਕਾਮ ਕ੍ਰੋਧ ਆਦਿਕ ਵਿਕਾਰਾਂ ਦੀਆਂ ਬੁਰਿਆਈਆਂ ਸਾਨੂੰ ਚਿੰਬੜੀਆਂ ਸਨ, ਸੰਗ ਸਾਧੂ ਟੁੱਟ, ਵੀ ਇਹ ਸਾਧੂ ਸਤਿਗੁਰੂ ਦੇ ਨਾਲ ਮਿਲਣ ਕਰਕੇ ਇਹਨਾਂ ਦੇ ਨਾਲੋਂ ਸਾਡਾ ਸਾਥ ਟੁੱਟ ਗਿਆ ਹੈ, ਭਾਵ ਇਹਨਾਂ ਬੁਰਿਆਈਆਂ ਤੋਂ ਵਿਕਾਰਾਂ ਤੋਂ ਅਸੀਂ ਬਚ ਗਏ ਹਾਂ।
ਵਿਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਜਿਹੜੇ ਹੋਰ ਦੂਜੇ ਨੂੰ ਸੇਵਦੇ ਨੇ ਭਾਵ ਇੱਕ ਦੇ ਉਪਾਸ਼ਕਨੀ ਬਣਦੇ ਹੋਰ ਦੂਜੇ ਦੇਵੀ ਦੇਵਤਿਆਂ ਨੂੰ ਜਾਂ ਹੋਰ ਦੇਹਧਾਰੀ ਦੰਭੀ ਪਖੰਡੀ ਗੁਰੂਆਂ ਨੂੰ ਅਥਵਾ ਮੜੀਆਂ ਮਸਾਣੀਆਂ ਨੂੰ ਮੰਨਦੇ ਪੂਜਦੇ ਨੇ, ਹੋਏ ਮਰਸਨ ਬੁੱਟ। ਵੀ ਉਹ ਤਾਂ ਬੁੱਟ ਹੋ ਕੇ ਮਰਦੇ ਨੇ। ਬੁੱਟ ਕਹਿੰਦੇ ਨੇ ਵੀ ਜਿਵੇਂ ਚਿੜੀ ਦਾ ਬੋਟ ਹੁੰਦਾ, ਜਿਵੇਂ ਚਿੜੀ ਦਾ ਛੋਟਾ ਬੱਚਾ ਹੁੰਦਾ ਨਾ ਜਿਹਦੇ ਖੰਭ ਨਹੀਂ ਆਏ ਹੁੰਦੇ, ਉਹਨੂੰ ਬੋਟ ਕਹਿੰਦੇ ਨੇ। ਅਤੇ ਉਹ ਜਦੋਂ ਕਿਤੇ ਆਲ੍ਹਣੇ ਤੋਂ ਹੇਠਾਂ ਡਿੱਗ ਪਵੇ ਨਾ ਤਾਂ ਫਿਰ ਬੜਾ ਬੁਰੀ ਤਰ੍ਹਾਂ ਮਰਦਾ ਉਹ। ਲਓ ਹਜ਼ੂਰ ਕਹਿੰਦੇ ਨੇ ਵੀ ਜਿਹੜੇ ਸੱਚੇ ਅਕਾਲ ਪੁਰਖ ਨੂੰ ਛੱਡ ਕੇ ਹੋਰ ਦੂਜੇ ਨੂੰ ਸੇਵਦੇ ਨੇ, ਉਹ ਤਾਂ ਚਿੜੀ ਦੇ ਬੋਟ ਬੱਚੇ ਵਾਂਗੂ ਉਹ ਬੜੇ ਔਖੇ ਹੋ ਕੇ ਮਰਦੇ ਨੇ, ਉਹਨਾਂ ਦੇ ਬਚਨ ਦਾ ਕੋਈ ਚਾਂਸ ਰਹਿੰਦਾ ਹੀ ਨਹੀਂ ਹੈ।
ਨਾਨਕ ਕਹੋ ਗੁਰਬਖਸਿਆ ਨਾਮੈ ਸੰਗ ਜੋਟ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਕਹੋ ਗੁਰਬਖਸਿਆ ਨਾਮੈ ਸੰਗ ਜੁੱਟ। ਵੀ ਸਾਨੂੰ ਤਾਂ ਸਤਿਗੁਰੂ ਨੇ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੱਤਾ ਹੈ ਅਤੇ ਨਾਲ ਸਾਨੂੰ ਇਹ ਆਦੇਸ਼ ਦਿੱਤਾ ਹੈ ਨਾਮੈ ਸੰਗ ਜੁੱਟ, ਵੀ ਗੁਰਸਿੱਖਾ ਨਾਮ ਦੇ ਨਾਲ ਜੁੜਿਆ ਰਹੇ, ਹੋਰ ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨਕਾ ਸਦਕਾਮ। ਕਈ ਕਹਿੰਦੇ ਹੁਣ ਕੰਮ ਨਾ ਕਰੀਏ ਫਿਰ ਨਾਮ ਹੀ ਜਪੀ ਜਾਈਏ, ਸਤਿਗੁਰੂ ਨੇ ਇਹ ਵੀ ਸਾਨੂੰ ਆਖਿਆ ਹੈ ਵੀ ਕੰਮ ਵੀ ਕਰੋ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕੰਮ ਹੱਥਾਂ ਪੈਰਾਂ ਨਾਲ ਕਰੋ, ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪੀ ਚੱਲੋ। ਜਿਹੜਾ ਨਾਮ ਹੈ ਉਹ ਕੰਮ ਤੋਂ ਹੋੜਦਾ ਤਾਂ ਨਹੀਂ ਹੈ, ਕੰਮ ਕਰਦਿਆਂ ਵੀ ਤੁਸੀਂ ਨਾਮ ਜਪ ਸਕਦੇ ਹੋ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸਾਨੂੰ ਤਾਂ ਸਤਿਗੁਰੂ ਨੇ ਇਹ ਨਾਮ ਬਖਸ਼ਿਆ ਹੈ ਅਤੇ ਨਾਲ ਇਹ ਫਰਮਾਨ ਜਾਰੀ ਕੀਤਾ ਭਾਈ ਨਾਮ ਦੇ ਨਾਲ ਜੁੜੇ ਰਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਉਸ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਮਹਾਰਾਜ ਅਤੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਮਹਾਨ ਪਵਿੱਤਰ ਉਪਦੇਸ਼ ਬਖਸ਼ੇ, ਜਿਨ੍ਹਾਂ ਨੂੰ ਆਪਾਂ ਸੁਣਿਆ ਅਤੇ ਇਹਨਾਂ ਨੂੰ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਵਿਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ, ਨਾਨਕ ਕਉ ਗੁਰਬਖਸਿਆ ਨਾਮੈ ਸੰਗ ਜੁੱਟ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।